You're with SBS Radio.
ਦੋਸਤੋ, ਮਾਰਚ ਮਹੀਨੇ ਦੇ ਟੈਕਸ ਟਾਕ ਦਾ ਸਮਾਂ ਆ ਚੁੱਕਿਆ ਹੈ ਅਤੇ ਇਸ ਵੇਲੇ ਸਾਡੇ ਨਾਲ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਤੋਂ ਜਗਜੀਤ ਸਿੰਘ ਜੀ ਜੁੜ ਚੁੱਕੇ ਹਨ, ਜੋ ਇਸ ਮਹੀਨੇ ਦੇ ਮੁੱਦੇ ਬਾਰੇ ਗੱਲਬਾਤ ਕਰਨ ਲੱਗੇ ਹਨ। ਜਗਜੀਤ, ਬੜਾ ਹੀ ਨਿੱਘਾ ਸਵਾਗਤ ਹੈ ਤੁਹਾਡਾ।
ਧੰਨਵਾਦ ਮਨਪ੍ਰੀਤ ਜੀ।
ਸੋ ਅੱਜ ਗੱਲਬਾਤ ਅਸੀਂ ਸੁਪਰ ਐਨੂਏਸ਼ਨ ਬਾਰੇ ਕਰਨੀ ਹੈ। ਇਹ ਤਾਂ ਉਹ ਰਕਮ ਹੁੰਦੀ ਹੈ ਜੋ ਅਸੀਂ ਆਪਣੀ ਕਮਾਊ ਜ਼ਿੰਦਗੀ ਦੌਰਾਨ ਪਾਸੇ ਰੱਖਦੇ ਰਹਿੰਦੇ ਹਾਂ ਕਿ ਰਿਟਾਇਰਮੈਂਟ ਤੋਂ ਬਾਅਦ ਅਸੀਂ ਇਸ ਨੂੰ ਉਪਯੋਗ ਕਰਾਂਗੇ, ਪਰ ਕੁਝ ਇਹੋ ਜਿਹੇ ਹਾਲਾਤ ਹੁੰਦੇ ਹਨ ਨਾ ਜੀ, ਜਿਨ੍ਹਾਂ 'ਚ ਅਸੀਂ ਪੈਸੇ ਕਢਵਾ ਸਕਦੇ ਹਾਂ।
ਹਾਂਜੀ ਮਨਪ੍ਰੀਤ ਜੀ, ਜਿਵੇਂ ਤੁਸੀਂ ਕਿਹਾ ਕਿ ਸੁਪਰੈਨੇਸ਼ਨ ਉਹ ਪੈਸਾ ਹੈ ਜਿਹੜਾ ਅਸੀਂ ਸਾਰਾ ਜਦੋਂ ਆਪਣੀ ਕੰਮ ਕਰਦੇ ਹਾਂ ਅਤੇ ਅਸੀਂ ਕੁਝ ਪੈਸਾ ਜਿਹੜਾ ਸਾਡਾ ਇੰਪਲੋਇਰ ਹੈਗਾ ਸਾਈਡ 'ਤੇ ਸਾਡੇ ਸੁਪਰ ਫੰਡ ਦੇ ਵਿੱਚ ਪਾਉਂਦਾ ਰਹਿੰਦਾ ਹੈ, ਜਾਂ ਅਸੀਂ ਆਪ ਵੀ ਕੰਟਰੀਬਿਊਟ ਕਰਦੇ ਹਾਂ ਥੋੜ੍ਹਾ ਬਹੁਤਾ, ਬਟ ਉਹ ਪੈਸਾ ਸਾਡੀ ਰਿਟਾਇਰਮੈਂਟ ਵਾਸਤੇ ਹੈਗਾ। ਸੋ ਆਮ ਕਰਕੇ ਜਿਹੜਾ ਕੀ ਹੈ ਕਿ ਅਸੀਂ ਸੁਪਰ ਨੂੰ ਰਿਟਾਇਰਮੈਂਟ ਤੋਂ ਪਹਿਲਾਂ ਛੇੜ ਨਹੀਂ ਸਕਦੇ। ਸੋ ਇਹ ਕਦੋਂ ਤੁਸੀਂ ਇਹਨੂੰ ਵਿਦਡਰਾਅ ਕਰ ਸਕਦੇ, ਇਹਦੀਆਂ ਦੋ ਤਿੰਨ ਕ੍ਰਾਈਟੀਰੀਆ ਹੈਗੇ ਨੇ। ਇੱਕ ਹੈਗਾ ਵੀ ਓਬਵੀਅਸਲੀ ਜਦੋਂ ਤੁਸੀਂ 65 ਸਾਲ ਦੇ ਹੋ ਗਏ ਹੋ ਅਤੇ ਤੁਸੀਂ ਭਾਵੇਂ ਤੁਸੀਂ ਰਿਟਾਇਰ ਨਹੀਂ ਹੋਏ, ਸੋ 65 ਸਾਲ ਤੋਂ ਬਾਅਦ ਅਗਰ ਤੁਸੀਂ ਕੰਮ ਬੇਸ਼ੱਕ ਕੰਮ ਵੀ ਕਰ ਰਹੇ ਹੋ ਪਰ ਤੁਸੀਂ ਉਸ ਉੱਪਰ ਆਪਣਾ ਕਢਵਾ ਸਕਦੇ ਹੋ, ਸੋ ਅਗਰ ਵਾਂਸ ਯੂ ਰੀਚ 65 ਤੋਂ ਉੱਪਰ। ਦੂਸਰੀ ਕੰਡੀਸ਼ਨ ਹੈਗੀ ਹੈ ਕਿ ਜਦੋਂ ਤੁਸੀਂ ਆਪਣੀ ਪ੍ਰਿਜ਼ਰਵੇਸ਼ਨ ਏਜ ਰੀਚ ਕਰ ਲਈ ਹੈ। ਹੁਣ ਪ੍ਰਿਜ਼ਰਵੇਸ਼ਨ ਏਜ ਕੀ ਹੁੰਦੀ ਹੈ ਕਿ ਇਹ ਬਿਟਵੀਨ 55 and 60 ਹੁੰਦੀ ਹੈ ਪ੍ਰਿਜ਼ਰਵੇਸ਼ਨ ਏਜ, ਬਟ ਉਹ ਡਿਪੈਂਡ ਕਰਦਾ ਵੀ ਤੁਸੀਂ ਤੁਹਾਡੀ ਡੇਟ ਆਫ ਬਰਥ ਕੀ ਹੈ। ਮੈਂ ਜਸਟ ਇਗਜ਼ਾਮਪਲ ਦੇਣਾ ਵੀ ਮੰਨ ਲਓ ਜਿਹੜੇ ਵੀ ਬੰਦੇ 1 July 1960 ਤੋਂ ਪਹਿਲਾਂ ਬੋਰਨ ਹੋਏ ਨੇ ਉਹਨਾਂ ਦੀ ਪ੍ਰਿਜ਼ਰਵੇਸ਼ਨ ਏਜ ਹੈਗੀ ਹੈ 55। ਸੋ ਜਦੋਂ ਉਹ ਪ੍ਰਿਜ਼ਰਵੇਸ਼ਨ ਏਜ ਆਪਣੀ ਮੀਟ ਕਰ ਗਏ ਨੇ, ਯਾਨੀ ਕਿ ਇਸ ਕੇਸ ਦੇ ਵਿੱਚ ਜਿਵੇਂ ਅਸੀਂ ਇਗਜ਼ਾਮਪਲ ਲਿੱਤੇ ਜਿਹੜੇ 1 July 1960 ਤੋਂ ਪਹਿਲਾਂ ਬੋਰਨ ਹੋਏ ਨੇ ਅਤੇ 55 ਉਹਨਾਂ ਦੀ ਪ੍ਰਿਜ਼ਰਵੇਸ਼ਨ ਏਜ ਹੈਗੀ ਹੈ, ਜੇ ਉਸ ਏਜ ਤੇ ਪਹੁੰਚ ਗਏ ਨੇ ਤੇ ਰਿਟਾਇਰ ਹੋ ਚੁੱਕੇ ਨੇ ਤੇ ਉਹ ਆਪਣਾ ਸੁਪਰ ਐਕਸੈਸ ਕਰ ਸਕਦੇ ਨੇ। ਸੋ ਇਸੇ ਤਰ੍ਹਾਂ ਡਿਪੈਂਡ ਕਰਦਾ ਤੁਹਾਡੀ ਪ੍ਰਿਜ਼ਰਵੇਸ਼ਨ ਏਜ ਕੀ ਹੈ, ਤੁਹਾਡੀ ਡੇਟ ਆਫ ਬਰਥ ਦੇ ਉੱਪਰ ਡਿਪੈਂਡ ਕਰਦੇ ਹੋ। ਸੋ ਤੀਸਰੀ ਕੰਡੀਸ਼ਨ ਹੈਗੀ ਹੈ ਵੀ ਅੰਡਰ ਉਹ ਕਹਿੰਦੇ ਨੇ ਵੀ ਟ੍ਰਾਂਜੀਸ਼ਨ ਟੂ ਰਿਟਾਇਰਮੈਂਟ ਉਹਨੂੰ ਕਹਿੰਦੇ ਨੇ। ਟ੍ਰਾਂਜੀਸ਼ਨ ਟੂ ਰਿਟਾਇਰਮੈਂਟ ਕੀ ਹੁੰਦੀ ਹੈ ਕਿ ਅਗਰ ਤੁਸੀਂ ਆਪਣੀ ਪ੍ਰਿਜ਼ਰਵੇਸ਼ਨ ਏਜ ਮੀਟ ਕਰ ਗਏ ਹੋ ਤੇ ਪਾਰਟ ਟਾਈਮ ਕੰਮ ਕਰ ਰਹੇ ਹੋ, ਫਿਰ ਵੀ ਥੋੜ੍ਹਾ ਬਹੁਤਾ ਕੰਮ ਕਰ ਰਹੇ ਹੋ, ਤਾਂ ਵੀ ਤੁਸੀਂ ਆਪਣੀ ਸੁਪਰ ਐਕਸੈਸ ਕਰ ਸਕਦੇ ਹੋ। ਸੋ ਮੋਟੇ ਤੌਰ ਤੇ ਲਾਈਕ ਜਾਂ ਤੁਸੀਂ ਆਪਣੀ 65 ਸਾਲ ਦੀ ਉਮਰ ਕਰੋ, ਰਿਟਾਇਰਮੈਂਟ ਏਜ ਜਿਹੜੀ ਹੈਗੀ ਹੈ, ਜ਼ਰੂਰੀ ਨਹੀਂ ਤੁਸੀਂ ਰਿਟਾਇਰ ਹੋਏ ਹੋ ਕਿ ਨਹੀਂ ਹੋਏ, ਸੋ 65 ਸਾਲ ਦੀ ਏਜ ਹੋਣੀ ਚਾਹੀਦੀ ਹੈ ਤੁਹਾਡੀ। ਦੂਸਰਾ ਹੈਗਾ ਪ੍ਰਿਜ਼ਰਵੇਸ਼ਨ ਏਜ ਤੁਹਾਡੀ ਮੀਟ ਹੋਣੀ ਚਾਹੀਦੀ ਹੈ ਤੇ ਤੁਸੀਂ ਰਿਟਾਇਰ ਹੋ ਚੁੱਕੇ ਹੋਣੇ ਚਾਹੀਦੇ ਹੋ, ਤੇ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਵੀ ਅਗਰ ਟ੍ਰਾਂਜੀਸ਼ਨ ਟੂ ਰਿਟਾਇਰਮੈਂਟ ਹੈਗੀ ਹੈ, ਯਾਨੀ ਕਿ ਤੁਸੀਂ ਰਿਟਾਇਰ ਹੋ ਰਹੇ ਹੋ, ਤੁਸੀਂ ਆਪਣੇ ਆਪ ਨੂੰ ਪਾਰਟ ਟਾਈਮ ਕੰਮ ਤੇ ਲੈ ਆਏ ਹੋ ਤੇ ਪ੍ਰਿਜ਼ਰਵੇਸ਼ਨ ਏਜ ਪਹੁੰਚ ਗਈ ਹੈ ਤੁਹਾਡੀ, ਤੇ ਉਸ ਟਾਈਮ ਤੇ ਵੀ ਤੁਸੀਂ ਐਕਸੈਸ ਕਰ ਸਕਦੇ ਹੋ। ਸੋ ਇਹ ਤੇ ਹੈਗੇ ਨੇ ਜਿਹੜੇ ਕਿ ਨੋਰਮਲ ਸਰਕਮਸਟੈਂਸਿਸ ਨੇ, ਤੇ ਕੁਝ ਕੰਡੀਸ਼ਨਸ ਇਸ ਤਰ੍ਹਾਂ ਦੀਆਂ ਨੇ ਵੀ ਜਿਹਦੇ ਵਿੱਚ ਇਸ ਤਰ੍ਹਾਂ ਦੇ ਸਰਕਮਸਟੈਂਸਿਸ ਹੋ ਜਾਂਦੇ ਨੇ ਵੀ ਜਿੱਥੇ ਤੁਹਾਨੂੰ ਸੁਪਰ ਦੀ ਪਹਿਲਾਂ ਲੋੜ ਪੈਂਦੀ ਹੈ ਇਹਨਾਂ ਇਸ ਏਜ ਪਹੁੰਚਣ ਤੋਂ ਪਹਿਲਾਂ। ਸੋ ਉਹਦੇ ਵਿੱਚ ਕੁਝ ਕੰਪੈਸ਼ਨੇਟ ਗਰਾਊਂਡਸ ਤੇ ਤੁਸੀਂ ਆਪਣਾ ਸੁਪਰ ਐਕਸੈਸ ਕਰ ਸਕਦੇ ਹੋ, ਜਿਹਦੇ 'ਚ ਕਿ ਕਈ ਚੀਜ਼ਾਂ ਆ ਜਾਂਦੀਆਂ, ਸਿਵੀਅਰ ਫਾਈਨੈਂਸ਼ੀਅਲ ਹਾਰਡਸ਼ਿਪ ਵੀ ਤੁਹਾਡੇ ਕੋਲ ਹੋਰ ਕੋਈ ਰਹਿਣ ਦਾ ਕੋਈ ਸਾਧਨ ਹੀ ਨਹੀਂ ਹੈਗਾ, ਤੁਸੀਂ ਕੰਮ ਨਹੀਂ ਕਰ ਸਕਦੇ ਹੋ, ਤੁਸੀਂ ਮੇ ਬੀ ਡਿਸੇਬਲ ਹੋ ਚੁੱਕੇ ਹੋ, ਕੋਈ ਵੀ ਇਸ ਤਰ੍ਹਾਂ ਦੀ ਕੰਡੀਸ਼ਨ, ਮੈਡੀਕਲ ਕੰਡੀਸ਼ਨ ਹੋ ਸਕਦੀ ਹੈ ਵੀ ਜਿਹਦੇ ਅੰਦਰ ਤੁਸੀਂ ਕੰਮ ਨਹੀਂ ਕਰ ਪਾ ਰਹੇ ਅਤੇ ਤੁਹਾਡੇ ਕੋਲ ਇਨਫ ਪੈਸਾ ਨਹੀਂ ਹੈਗਾ ਵੀ ਤੁਸੀਂ ਆਪਣੇ ਆਪ ਨੂੰ ਰੋਟੀ ਜੋ ਵੀ ਕਿਰਾਇਆ ਭਾੜਾ ਸਾਰਾ ਤੁਸੀਂ ਕੱਢ ਸਕੋ, ਉਸ ਕੇਸ ਦੇ ਵਿੱਚ ਵੀ ਤੁਸੀਂ ਉਹ ਕਰ ਸਕਦੇ ਹੋ, ਬਟ ਉਹ ਕੰਡੀਸ਼ਨਸ ਥੋੜ੍ਹੀ ਜਿਹੀਆਂ ਸਟ੍ਰਿਕਟ ਹੁੰਦੀਆਂ ਨੇ ਅਤੇ ਤੁਹਾਨੂੰ ਆਪਣੇ ਸੁਪਰ ਫੰਡ ਨਾਲ ਚੈੱਕ ਕਰਨਾ ਪਏਗਾ ਵੀ ਉਹ ਕਿਹੜੀ ਕੰਡੀਸ਼ਨ ਦੇ ਵਿੱਚ ਜਿਹਦੇ 'ਚ ਮੈਂ ਪੈਸਾ ਕਢਾ ਸਕਦਾ।
ਠੀਕ ਹੈ, ਮੈਂ ਇੱਕ ਸਪਸ਼ਟੀਕਰਨ ਮੰਗ ਲਵਾਂ ਪ੍ਰਿਜ਼ਰਵੇਸ਼ਨ ਏਜ ਦੇ ਬਾਰੇ। ਤੁਸੀਂ ਤਾਂ ਇੱਕ ਮਿਸਾਲ ਦਿੱਤੀ ਹੈ ਕਿ 1 July 1960 ਤੋਂ ਪਹਿਲਾਂ ਅਗਰ ਕਿਸੇ ਦਾ ਜਨਮ ਹੈ ਤਾਂ 55 ਸਾਲ ਦੀ ਉਮਰ ਉਹਨਾਂ ਦੀ ਪ੍ਰਿਜ਼ਰਵੇਸ਼ਨ ਏਜ ਹੈ, ਪਰ ਅਗਰ ਕਿਸੇ ਹੋਰ ਦਾ ਇਸ ਤੋਂ ਬਾਅਦ ਦਾ ਜਨਮ ਤਿਥੀ ਹੈ ਤਾਂ ਕਿਵੇਂ ਪਤਾ ਲਾਉਣ?
ਹਾਂਜੀ, ਉਹ ਵੈਸੇ ਤੁਸੀਂ ਅਗਰ ਗੂਗਲ 'ਤੇ ਜਾ ਕੇ ਸਰਚ ਕਰੋਗੇ ਨਾ, ਅਗਰ ਸਿੰਪਲ ਤੁਸੀਂ ਪਾਓਗੇ ਪ੍ਰਿਜ਼ਰਵੇਸ਼ਨ ਏਜ, ਵਾਟ ਇਜ਼ ਮਾਈ ਪ੍ਰਿਜ਼ਰਵੇਸ਼ਨ ਏਜ, ਇਸ ਤਰ੍ਹਾਂ ਕੁਛ ਵੀ ਟਾਈਪ ਕਰੋਗੇ ਤੁਹਾਡੇ ਕੋਲ ਉਹ ਟੇਬਲ ਜਿਹਾ ਆ ਜਾਏਗਾ। ਮੈਂ ਇੱਕ ਐਗਜ਼ਾਮਪਲ ਹੋਰ ਦੇ ਦਿੰਦਾ, ਜਿਵੇਂ ਮੰਨ ਲਓ ਜਿਹੜੇ ਵੀ ਬੰਦੇ ਪੈਦਾ ਹੋਏ ਨੇ 30 June 1964 ਤੋਂ ਬਾਅਦ, ਸੋ 30 June 1964 ਤੋਂ ਬਾਅਦ ਜਿਹੜਾ ਵੀ ਬੋਰਨ ਹੋਇਆ ਹੈ ਉਹਨਾਂ ਦੀ ਪ੍ਰਿਜ਼ਰਵੇਸ਼ਨ ਏਜ ਹੈਗੀ ਹੈ 60 ਸਾਲ।
60 ਠੀਕ ਹੈ ਜੀ
ਠੀਕ ਹੈ ਸੋ ਓਬਵੀਅਸਲੀ ਅਗਰ ਤੁਸੀਂ 1964 ਤੋਂ ਬਾਅਦ ਪੈਦਾ ਹੋਏ ਹੋ ਤੁਹਾਡੀ ਪ੍ਰੀਜ਼ਰਵੇਸ਼ਨ ਏਜ 60 ਹੈ ਤੇ ਜਦੋਂ ਤੁਸੀਂ 60 ਸਾਲ ਦੇ ਹੋਗੇ ਉਸ ਤੋਂ ਬਾਅਦ ਤੁਸੀਂ ਐਲੀਜੀਬਲ ਹੋ ਸਕਦੇ ਹੋ ਬਸ਼ਰਤੇ ਕਿ ਤੁਸੀਂ ਉਹ ਕੰਡੀਸ਼ਨਸ ਬਾਕੀ ਜਿਹੜੀ ਮੀਟ ਕਰੋ ਕਿ ਤੁਸੀਂ ਕੰਮ ਛੱਡ ਚੁੱਕੇ ਹੋ ਰਿਟਾਇਰ ਹੋ ਚੁੱਕੇ ਹੋ ਜਾਂ ਫਿਰ ਤੁਸੀਂ ਟ੍ਰਾਂਜੀਸ਼ਨ ਟੂ ਰਿਟਾਇਰਮੈਂਟ ਹੈਗੇ ਹੋ ਠੀਕ
ਹੈ ਤੇ ਅਗਰ ਇਹ ਸ਼ਰਤਾਂ ਕੋਈ ਬੰਦਾ ਮੀਟ ਕਰਦਾ ਹੈ ਤੇ ਆਪਣੇ ਉਹ ਸੁਪਰ ਦੇ ਪੈਸੇ ਕਢਵਾਉਣੇ ਸ਼ੁਰੂ ਕਰ ਦਿੰਦੇ ਨੇ ਤੇ ਕੀ ਬਹੁਤਾ ਟੈਕਸ ਕੱਟਦਾ ਹੈ ਕਿਉਂਕਿ ਜਲਦੀ ਲੈ ਰਹੇ ਨਹੀਂ ਤੇ ਉਹੀ ਨੋਰਮਲ ਤਰੀਕੇ ਨਾਲ ਹੀ ਚੱਲਦਾ ਹੈ
ਹਾਂਜੀ ਉਹ ਜਿਹੜਾ ਵੀ ਟੈਕਸ ਹੈਗਾ ਜਿਹੜਾ ਸੁਪਰ ਫੰਡ ਤੁਹਾਨੂੰ ਲਗਾਏਗਾ ਜਿਹੜਾ ਕਿ 15% ਆਮ ਕਰਕੇ ਸੁਪਰ ਫੰਡਸ ਨੂੰ 15% ਟੈਕਸ ਲੱਗਦਾ ਹੈ ਸੋ ਉਹਦੇ ਹਿਸਾਬ ਨਾਲ ਵੀ ਉਹ ਟੈਕਸ ਕੱਟ ਕੇ ਜਿਹੜਾ ਵੀ ਪੈਸਾ ਹੋਏਗਾ ਤੁਹਾਨੂੰ ਉਦੋਂ ਮਿਲੇਗਾ
ਠੀਕ ਹੈ ਅਤੇ ਜਗਜੀਤ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਕੋਈ ਫਾਈਨੈਂਸ਼ੀਅਲ ਮੈਂ ਇਹ ਤਾਂ ਨਹੀਂ ਕਹਿੰਦੀ ਫਾਈਨੈਂਸ਼ੀਅਲ ਐਡਵਾਈਜ਼ਰ ਜਾਂ ਕੋਈ ਸਾਨੂੰ ਕਹਿੰਦਾ ਕਿ ਉਹ ਆਫਰ ਦੇ ਰਹੇ ਨੇ ਕਿ ਜੀ ਅਸੀਂ ਤੁਹਾਡੀ ਸੁਪਰ ਤੁਹਾਨੂੰ ਪਹਿਲਾਂ ਦਿਲਾ ਸਕਦੇ ਹਾਂ ਤਾਂ ਉਸ ਸਥਿਤੀ 'ਚ ਸਾਨੂੰ ਕੀ ਕਰਨਾ ਚਾਹੀਦਾ ਹੈ
ਜੀ ਹਾਂ ਇਹ ਸਾਨੂੰ ਬਿਲਕੁਲ ਬੜੀ ਹੀ ਮਤਲਬ ਵੀ ਧਿਆਨ ਰੱਖਣਾ ਹੈ ਕਿ ਅਗਰ ਸਾਨੂੰ ਕੋਈ ਇਸ ਤਰ੍ਹਾਂ ਦਾ ਕੋਈ ਪ੍ਰਮੋਟਰ ਕਹਿ ਲਓ ਜਾਂ ਵੀ ਕੋਈ ਇਸ ਤਰ੍ਹਾਂ ਦਾ ਬੰਦਾ ਜਿਹੜਾ ਸਾਨੂੰ ਕਹਿੰਦਾ ਵੀ ਹਾਂ ਵੀ ਕੋਈ ਚੱਕਰ ਨਹੀਂ ਜੀ ਮੈਂ ਤੁਹਾਨੂੰ ਸੁਪਰ ਪਹਿਲੇ ਦਵਾ ਦਾਂਗਾ ਅਤੇ ਮੇਰੇ ਕੋਲ ਸਕੀਮਾਂ ਹੈਗੀਆਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਉਹ ਟੋਟਲੀ ਇਲੀਗਲ ਹੈਗਾ ਸੋ ਤੁਸੀਂ ਮੇਕ ਸ਼ੋਰ ਕਰ ਲਓ ਵੀ ਕੋਈ ਵੀ ਬੰਦਾ ਅਗਰ ਤੁਹਾਨੂੰ ਇਸ ਤਰ੍ਹਾਂ ਦੀ ਆਫਰ ਕਰ ਰਿਹਾ ਪਹਿਲੀ ਗੱਲ ਤਾਂ ਉਸ ਬੰਦੇ ਦਾ ਆਪਣਾ ਸਟੇਟਸ ਕੀ ਹੈ ਵੀ ਉਹ ਕੋਈ ਟੈਕਸ ਏਜੰਟ ਹੈਗਾ ਜਾਂ ਕੋਈ ਫਾਈਨੈਂਸ਼ੀਅਲ ਪਲੈਨਰ ਹੈਗਾ ਕਿਤੇ ਰਜਿਸਟਰਡ ਹੈਗਾ ਕਿ ਨਹੀਂ ਹੈਗਾ ਪਹਿਲੀ ਗੱਲ ਸੋ ਦੂਸਰੀ ਗੱਲ ਇਹ ਕਿ ਜੇ ਤੁਸੀਂ ਉਹ ਤੁਹਾਨੂੰ ਪਤਾ ਲੱਗਦਾ ਵੀ ਉਹ ਕੋਈ ਇਸ ਤਰ੍ਹਾਂ ਦੀ ਤੁਹਾਨੂੰ ਦੇ ਰਿਹਾ ਵੀ ਜਿਵੇਂ ਲਾਈਕ ਨਾ ਵੀ ਗਾਰੰਟੀ ਕਿ ਓਕੇ ਮੈਂ ਤੁਹਾਨੂੰ ਦਵਾ ਦਾਂਗਾ ਜੀ ਸੁਪਰ ਸੋ ਆਪਣੀ ਆਪ ਨੂੰ ਤੁਸੀਂ ਉਸ ਚੀਜ਼ ਤੋਂ ਬਿਲਕੁਲ ਗੁਰੇਜ਼ ਕਰਨਾ ਕਿ ਤੁਸੀਂ ਉਸ ਤਰ੍ਹਾਂ ਦੀ ਕੋਈ ਸਕੀਮ ਦੇ ਵਿੱਚ ਨਾ ਪਾਓ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕੰਡੀਸ਼ਨਸ ਦੱਸੀਆਂ ਨੇ ਮੋਟੀਆਂ ਮੋਟੀਆਂ ਉਹੀ ਕੰਡੀਸ਼ਨਸ ਨੇ ਜੇ ਕੋਈ ਬੰਦਾ ਦਾਅਵਾ ਕਰਦਾ ਮੈਂ ਤੁਹਾਨੂੰ ਪਹਿਲੇ ਦਵਾ ਦਾਂਗੇ ਉਹ ਡੈਫੀਨੇਟਲੀ ਕਿਤੇ ਨਾ ਕਿਤੇ ਕੁਛ ਇਲੀਗਲ ਹੈਗਾ ਉਹਦੇ ਵਿੱਚ ਸੋ ਮੇਕ ਸ਼ੋਰ ਕਰੋ ਕਿ ਤੁਸੀਂ ਆਪਣੇ ਆਪ ਨੂੰ ਕੋਈ ਵੀ ਇਸ ਤਰ੍ਹਾਂ ਦੀ ਆਰਗਨਾਈਜੇਸ਼ਨ ਜਾਂ ਇਸ ਤਰ੍ਹਾਂ ਦੇ ਬੰਦੇ ਦੇ ਨਾਲ ਨਾ ਤੁਸੀਂ ਇਨਵੋਲਵ ਕਰੋ ਦੂਸਰਾ ਹੈਗਾ ਵੀ ਕੋਈ ਵੀ ਇਸ ਤਰ੍ਹਾਂ ਦਾ ਡਾਕੂਮੈਂਟ ਤੁਸੀਂ ਸਾਈਨ ਨਹੀਂ ਕਰਨਾ ਤੀਸਰੀ ਗੱਲ ਵੀ ਤੁਸੀਂ ਕੋਈ ਵੀ ਆਪਣੀ ਪਰਸਨਲ ਇਨਫੋਰਮੇਸ਼ਨ ਆਪਣਾ ਟੈਕਸ ਫਾਈਲ ਨੰਬਰ ਜਾਂ ਹੋਰ ਚੀਜ਼ਾਂ ਪਰਸਨਲ ਡੇਟ ਆਫ ਬਰਥ ਵਗੈਰਾ ਨਹੀਂ ਪ੍ਰੋਵਾਈਡ ਕਰਨੀ ਉਹਨੂੰ ਅਤੇ ਤੀਸਰਾ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਫੋਨ ਨੰਬਰ ਤੁਸੀਂ ਨੋਟ ਕਰ ਲਓ 13-10-20
ਅਗਰ ਅਸੀਂ ਗਲਤੀ ਨਾਲ ਸਕੀਮ ਵਿੱਚ ਫਸ ਗਏ ਜਾਂ ਛੇਤੀ ਸੁਪਰ ਕੱਢ ਲਈ
ਜੀ ਹਾਂ ਬਿਲਕੁਲ ਜੇ ਇਹਦੇ ਚ ਕਾਫੀ ਭਾਰੀ ਪੈਨਲਟੀਜ਼ ਹੈਗੀਆਂ ਤੇ ਈਵਨ ਦੋ ਕਿ ਤੁਹਾਡੇ ਉੱਪਰ ਚਾਰਜਸ ਵੀ ਲੱਗ ਸਕਦੇ ਨੇ ਜਿਵੇਂ ਕਿ ਤੁਹਾਨੂੰ ਇੰਟਰਸਟ ਦੇਣਾ ਪਏਗਾ ਜਿਹੜਾ ਵੀ ਤੁਸੀਂ ਪੈਸਾ ਪਹਿਲਾਂ ਐਕਸੈਸ ਕੀਤਾ ਹੈ ਤੇ ਤੁਸੀਂ ਉਹਦੇ ਹਲੇ ਹੱਕਦਾਰ ਨਹੀਂ ਹੈਗੇ ਹੋ ਸੋ ਉਹਦੇ ਉੱਪਰ ਇੰਟਰਸਟ ਦੇਣਾ ਪੈ ਸਕਦਾ ਤੁਹਾਨੂੰ ਉਹ ਜਿਹੜੀ ਸਾਰੀ ਇਨਕਮ ਤੁਸੀਂ ਪਹਿਲਾਂ ਕਢਾਈ ਹੈ ਜਿਹੜਾ ਵੀ ਪੈਸਾ ਪਹਿਲਾਂ ਕਢਾਇਆ ਉਹ ਅਸੀਂ ਕਾਊਂਟ ਕਰਾਂਗੇ ਏਟੀਓ ਨੂੰ ਕੰਸੀਡਰ ਕਰੇਗਾ ਵੀ ਉਹ ਤੁਹਾਡੀ ਟੈਕਸੇਬਲ ਇਨਕਮ ਹੈਗੀ ਹੈ ਸੋ ਉਹਦੇ ਉੱਪਰ ਤੁਹਾਨੂੰ ਟੈਕਸ ਵੀ ਦੇਣਾ ਪੈ ਸਕਦਾ ਭਾਵੇਂ ਕਿ ਤੁਸੀਂ ਉਹ ਪੈਸਾ ਵਾਪਸ ਸੁਪਰ ਫੰਡ ਦੇ ਵਿੱਚ ਪਾ ਦਿਓ ਪਰ ਇੱਕ ਵਾਰ ਅਸੀਂ ਕਾਊਂਟ ਕਰਾਂਗੇ ਕਿਉਂਕਿ ਤੁਸੀਂ ਉਹ ਪੈਸਾ ਕਢਾਇਆ ਸੀਗਾ ਸੋ ਉਹ ਤੁਹਾਡੀ ਟੈਕਸੇਬਲ ਇਨਕਮ ਬਣ ਗਈ ਸੋ ਉਸ ਤਰ੍ਹਾਂ ਦੀ ਚੀਜ਼ਾਂ ਹੋ ਗਈਆਂ ਉਸ ਤੋਂ ਇਲਾਵਾ ਜਿਵੇਂ ਕਿ ਅਗਰ ਤੁਸੀਂ ਸੈਲਫ ਮੈਨੇਜ ਫੰਡ ਜਿਵੇਂ ਕਿ ਕਾਫੀ ਲੋਕਾਂ ਨੇ ਸੁਣੇ ਹੋਣੇ ਸੈਲਫ ਮੈਨੇਜ ਫੰਡ ਤੁਸੀਂ ਆਪਣਾ ਫੰਡ ਆਪ ਸ਼ੁਰੂ ਕਰ ਸਕਦੇ ਹੋ ਸੋ ਉਸ ਕੇਸ ਦੇ ਵਿੱਚ ਤੇ ਕਾਫੀ ਭਾਰੀ ਪੈਨਲਟੀਜ਼ ਨੇ ਕਿਉਂਕਿ ਤੁਸੀਂ ਟਰਸਟੀ ਹੈਗੇ ਹੋ ਉਸ ਫੰਡ ਦੇ ਸੋ ਤੁਹਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਬਿਨਾਂ ਅਗਰ ਤੁਸੀਂ ਸੋਚੇ ਸਮਝੇ ਜਾਂ ਕਿਸੇ ਚੀਜ਼ ਨੂੰ ਕੰਡੀਸ਼ਨਸ ਨੂੰ ਬਿਨਾਂ ਮੀਟ ਕੀਤੇ ਆਪਣੇ ਆਪਣਾ ਪੈਸਾ ਆਪਣੇ ਆਪ ਨੂੰ ਰਿਲੀਜ਼ ਕਰੀ ਜਾ ਰਹੇ ਹੋ ਸੋ ਉਹਦੇ 'ਚ ਬੜੀਆਂ ਭਾਰੀ ਪੈਨਲਟੀਜ਼ ਨੇ ਅਪ ਟੂ ਮਤਲਬ $420,000 ਤੱਕ ਜਾ ਸਕਦੀਆਂ ਪੈਨਲਟੀਜ਼ ਅਤੇ ਜੇਲ੍ਹ ਵੀ ਤੁਹਾਨੂੰ 5 ਸਾਲ ਤੱਕ ਦੀ ਹੋ ਸਕਦੀ ਹੈ ਸੋ ਉਸ ਤੋਂ ਇਲਾਵਾ ਤੁਹਾਨੂੰ ਫਾਈਨ ਹੋ ਸਕਦਾ ਅਪ ਟੂ $1.1 billion ਤੱਕ ਦਾ ਅਗਰ ਤੁਸੀਂ ਜਿਵੇਂ ਉਸ ਕਾਰਪੋਰੇਟ ਟਰਸਟੀ ਹੈਗੇ ਹੋ ਜਿਵੇਂ ਤੁਹਾਡੀ ਕੋਈ ਕੰਪਨੀ ਹੈਗੀ ਕਾਰਪੋਰੇਟ ਟਰਸਟੀ ਹੈਗੀ ਉਹਦੇ ਸੋ ਅਸੀਂ ਬਿਲਕੁਲ ਗੁਰੇਜ਼ ਕਰਨਾ ਵੀ ਉਹ ਚੀਜ਼ਾਂ ਦੇ ਵਿੱਚ ਅਸੀਂ ਨਾ ਪਈਏ ਕਿਉਂਕਿ ਸੁਪਰ ਫੰਡ ਦੇ ਟਰਸਟੀ ਹੋਣ ਦੇ ਨਾਤੇ ਤੁਸੀਂ ਵੀ ਕੋਈ ਵੀ ਪੈਸਾ ਰਿਲੀਜ਼ ਕਰਦੇ ਹੋ ਸਭ ਤੋਂ ਪਹਿਲੀ ਗੱਲ ਤਾਂ ਤੁਹਾਨੂੰ ਡਿਸਕੁਆਲੀਫਾਈ ਕੀਤਾ ਜਾਏਗਾ ਐਜ਼ ਅ ਟਰਸਟੀ ਉਸ ਸੁਪਰ ਫੰਡ ਦੇ ਤੁਸੀਂ ਟਰਸਟੀ ਨਹੀਂ ਰਹੋਗੇ ਅਤੇ ਨਾ ਹੀ ਕਦੇ ਅੱਗੇ ਫਿਊਚਰ ਦੇ ਵਿੱਚ ਟਰਸਟੀ ਬਣ ਸਕਦੇ ਹੋ SMSF ਆਪਣਾ ਚਲਾ ਸਕਦੇ ਹੋ ਸੋ ਅਸੀਂ ਬਿਲਕੁਲ ਧਿਆਨ ਰੱਖਣਾ ਹੈ ਕਿ ਕੋਈ ਵੀ ਇਸ ਤਰ੍ਹਾਂ ਦਾ ਕੰਮ ਗਲਤ ਨਹੀਂ ਕਰਨਾ ਪਰ ਜੇ ਤੁਹਾਨੂੰ ਕਿਤੇ ਕੋਈ ਨਾ ਕੋਈ ਤੁਹਾਨੂੰ ਲਾਲਚ ਦਿੰਦਾ ਹੈ ਵੀ ਹਾਂ ਜੀ ਕੋਈ ਚੱਕਰ ਨਹੀਂ ਤੁਸੀਂ ਆਪਣਾ ਸੁਪਰ ਫੰਡ ਬਣਾਓ ਤੇ ਅਸੀਂ ਕੀ ਕਰਾਂਗੇ ਤੁਹਾਡਾ ਸਾਰਾ ਪੈਸਾ ਜਿਵੇਂ ਤੁਹਾਡਾ ਇੰਡਸਟਰੀ ਫੰਡ ਦੇ ਵਿੱਚ ਪਿਆ ਹੋਇਆ ਕੋਈ ਵੀ ਵੱਡਾ ਫੰਡ ਹੈਗਾ ਅਸੀਂ ਉੱਥੋਂ ਪਹਿਲੇ ਤੁਹਾਡੇ ਸੁਪਰ ਫੰਡ ਵਿੱਚ ਟ੍ਰਾਂਸਫਰ ਕਰਾਂਗੇ ਤੇ ਫਿਰ ਮੁੜ ਕੇ ਅਸੀਂ 6 ਮਹੀਨੇ ਰੁਕ ਕੇ ਸਾਰਾ ਪੈਸਾ ਤੁਹਾਨੂੰ ਕਢਵਾ ਦਾਂਗੇ ਤੁਹਾਡੇ ਸੁਪਰ ਫੰਡ 'ਚੋਂ ਸੋ ਇਹ ਟੋਟਲ ਇਲੀਗਲ ਹੈਗਾ ਸੋ ਅਸੀਂ ਬਿਲਕੁਲ ਇਸ ਤੋਂ ਧਿਆਨ ਰੱਖਣਾ ਗੁਰੇਜ਼ ਕਰਨਾ ਅਤੇ ਜੇ ਇਨ ਕੇਸ ਤੁਹਾਨੂੰ ਕੋਈ ਬੰਦਾ ਇਸ ਤਰ੍ਹਾਂ ਦਾ ਮਿਲਦਾ ਹੈ ਜਿਹੜਾ ਕਿ ਇਹ ਪ੍ਰਮੋਟ ਕਰ ਰਿਹਾ ਜਿਹੜਾ ਕਿ ਨੰਬਰ ਮੈਂ ਪਹਿਲਾਂ ਦੱਸਿਆ 13-10-20 ਤੁਸੀਂ ਸਾਨੂੰ ਰਿਪੋਰਟ ਕਰੋ ਤੇ ਉਹਦੇ ਅਗੇਂਸਟ ਐਕਸ਼ਨ ਲਿੱਤਾ ਜਾਏਗਾ।
ਬੜੀ ਪੇਚੀਦਾ ਅਤੇ ਲੋੜੀਂਦੀ ਜਾਣਕਾਰੀ ਤੁਸੀਂ ਦਿੱਤੀ ਹੈ ਜਗਜੀਤ। ਸੋ ਅਗਰ ਸਾਡੇ ਸਰੋਤੇ ਇਹ ਵਿਸਤਾਰ ਨਾਲ ਦੇਖਣਾ ਚਾਹੁੰਦੇ ਹਨ, ਕੋਈ ਵੈਬਸਾਈਟ ਹੈ?
ਜੀ ਹਾਂ ਬਿਲਕੁਲ, ਸਾਡੀ ਇੱਕ ਵੈਬਸਾਈਟ ਹੈਗੀ ਹੈ ਜਿਹੜੀ ਕਿ ਸਪੈਸੀਫਿਕਲੀ ਅਸੀਂ ਇਹਦੇ ਲਈ ਬਣਾਈ ਹੈ। ਉਹਦਾ ਵੈਬ ਐਡਰੈਸ ਹੈਗਾ ato.gov.au/illegal-early-release। ਸੋ ਤੁਸੀਂ ਇਲੀਗਲੀ ਅਰਲੀ ਰਿਲੀਜ਼ ਕਰ ਰਹੇ ਹੋ ਆਪਣਾ ਪੈਸਾ, ਸੋ ਇਲੀਗਲ ਅਰਲੀ ਰਿਲੀਜ਼ ਇੱਕ ਵਰਡ ਹੈਗਾ, ਤੁਸੀਂ ਉਹਨੂੰ ਗੂਗਲ 'ਤੇ ਜਾ ਕੇ ਸਰਚ ਕਰੋ ਜਾਂ ਐਡਰੈਸ ਬਾਰ ਦੇ ਵਿੱਚ ਪਾਓ ਅਤੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਇਹਦੇ ਬਾਰੇ ਮਿਲੇਗੀ।
ਪੰਜਾਬੀ ਵਿੱਚ ਵੀ ਹੈ ਜੀ?
ਜੀ ਹਾਂ ਬਿਲਕੁਲ, ਤੁਹਾਨੂੰ ਆਪਣੀ ਭਾਸ਼ਾ ਦੇ ਵਿੱਚ ਵੀ ਇਨਫੋਰਮੇਸ਼ਨ ਮਿਲ ਸਕਦੀ ਹੈ ਅਤੇ ਤੁਸੀਂ ਉਹ ਤੁਸੀਂ ਨਾਲ ਪੰਜਾਬੀ ਟਾਈਪ ਕਰ ਦਿਓ ਅਤੇ ਤੁਹਾਨੂੰ ਪੰਜਾਬੀ ਭਾਸ਼ਾ ਦੇ ਵਿੱਚ ਆ ਜਾਏਗੀ।
ਜਗਜੀਤ, ਹਰ ਵਾਰ ਦੀ ਤਰ੍ਹਾਂ ਤੁਸੀਂ ਬਿਹਤਰੀਨ ਤਰੀਕੇ ਨਾਲ ਇਹ ਜਾਣਕਾਰੀ ਦਿੰਦੇ ਹੋ, ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ।
ਧੰਨਵਾਦ ਮਨਪ੍ਰੀਤ ਜੀ।
Hear more stories in your language by visiting sbs.com.au.